ਇਸ ਗੱਲ ਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਦੱਸੀ ਹੈ ਤੇ ਭਾਰਤ ਜਾਰਡਨ ਦੇ ਅਮਾਨ ਵਿਚ ਅੰਡਰ 23 ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ 2024 ਵਿਚ ਚੋਟੀ ਤੇ ਰਿਹਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ 3 ਨਵੇਂ ਅਪਰਾਧਕ ਕਾਨੂੰਨ ਦੇਸ਼ ਵਿਚ ਸਭ ਤੋਂ ਆਧੁਨਿਕ ਅਪਰਾਧਕ ਨਿਆਂ ਪ੍ਰਣਾਲੀ ਵੱਲ ਲੈ ਜਾਣਗੇ। ਉਨੂਾਂ ਕਿਹਾ ਕਿ ਅਪਰਾਧਕ ਨਿਆਂ ਪ੍ਰਣਾਲੀ ਹੁਣ ਪੂਰੀ ਤਰ੍ਹਾਂ ਸਵਦੇਸ਼ੀ ਹੈ ਅਤੇ ਆਜ਼ਾਦੀ ਤੋਂ ਬਾਅਦ ਭਾਰਤੀ ਕਦਰਾਂ ਕੀਮਤਾਂ ਨਾਲ ਜੁੜੀ ਹੋਈ ਹੈ। ਨਵੀਂ ਦਿੱਲੀ ਵਿਚ ਮੀਡੀਆ ਨੂੰ 3 ਅਪਰਾਧਕ ਕਾਨੂੰਨਾਂ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਸ਼ਾਹ ਨੇ ਕਿਹਾ ਕਿ ਨਵੇਂ ਕਾਨੂੰਨ ਤੇਜ਼ ਨਿਆਂ ਅਤੇ ਪੀੜਤਾਂ ਦੇ ਅਧਿਕਾਰਾਂ ਨੂੰ ਯਕੀਨੀ ਬਣਾਉਣਗੇ। ਉਨੂਾਂ ਕਿਹਾ ਕਿ ਪਹਿਲਾਂ ਸਿਰਫ ਪੁਲਿਸ ਦੇ ਅਧਿਕਾਰਾਂ ਦੀ ਹੀ ਰਾਖੀ ਕੀਤੀ ਜਾਂਦੀ ਸੀ ਪਰ ਹੁਣ ਪੀੜਤਾਂ ਅਤੇ ਸ਼ਿਕਾਇਤਕਰਤਾਵਾਂ ਦੇ ਅਧਿਕਾਰਾਂ ਦੀ ਵੀ ਰਾਖੀ ਕੀਤੀ ਜਾਏਗੀ। ਆਮ ਲੋਕ ਤੇ ਕਾਨੂੰਨੀ ਮਾਹਿਰ ਨਵੇਂ ਕਾਨੂੰਨਾਂ ਬਾਰੇ ਕਾਫੀ ਆਸਵੰਦ ਨੇ। ਮੁਹਾਲੀ ਜ਼ਿਲ੍ਹੇ ਦੇ ਕਾਨੂੰਨ ਮਾਹਿਰ ਇਨ੍ਹਾਂ ਨੂੰ ਸਮੇਂ ਮੁਤਾਬਕ ਬਣਾਇਆ ਮੰਨਦੇ ਨੇ।
ਐਡਵੋਕੇਟ ਦਵਿੰਦਰ ਸਿੰਘ ਜੀ ਦਾ ਇਹਨਾਂ ਚ ਸਭ ਤੋਂ ਵਧੀਆ ਸਰਕਾਰ ਨੇ ਗੱਲ ਕਰੀ ਕਿ ਜਿਹੜਾ ਟ੍ਰਾਇਲ ਹੋਣਗੇ ਉਹ ਸਪੀਡੀ ਹੋਣਗੇ ਤੇ ਜਸਟਿਸ ਹੈਗਾ ਉਹ ਲੋਕਾਂ ਨੂੰ ਛੇਤੀ ਮਿਲੇਗਾ ਕਿਉਂਕਿ ਪਹਿਲਾਂ ਹੁੰਦਾ ਸੀ ਕਿ 10-10 ਸਾਲ ਚੱਲਦੇ ਸੀ 15-15 ਸਾਲ ਚੱਲਦੇ ਸੀ ਪਰ ਇਹਦੇ ਵਿੱਚ ਇਹ ਕੋਸ਼ਿਸ਼ ਕੀਤੀ ਹੈ ਵੀ ਜਿਹੜਾ ਕੇਸ ਹੈਗਾ ਉਹ 1.25 ਸਾਲ ਜਾਂ 1.5 ਸਾਲ ਦੇ ਵਿੱਚ ਟ੍ਰਾਇਲ ਖਤਮ ਹੋ ਜਾਵੇ ਤੇ ਜਸਟਿਸ ਇਨਸਾਨ ਨੂੰ ਮਿਲੇ ਨਾ ਕਿ ਉਹ ਕੋਰਟਾਂ ਦੇ ਧੱਕੇ ਖਾਂਦਾ ਰਹੇ। ਮਹਿਲਾਵਾਂ ਦਾ ਬੱਚਾ ਪ੍ਰਤੀ ਜਿਹੜੇ ਅਫੈਂਸ ਹੈਗੇ ਨੇ ਉਹਨਾਂ ਦੇ ਵਿੱਚ ਕੰਪਲੇਂਟ ਆਉਂਦੀ ਹੈ ਤੇ ਉਹਦੇ ਚ ਹੁਣ ਪੁਲਿਸ ਨੂੰ ਪਰਚਾ ਦਰਜ ਕਰਨਾ ਪਊਗਾ। ਜੇ ਪੁਲਿਸ ਨਹੀਂ ਦਰਜ ਕਰਦੀ ਤਾਂ ਜੋ ਸੰਬੰਧਿਤ ਆਈਓ ਹੋਊਗਾ ਜਾਂ SHO ਹੋਊਗਾ ਜਾਂ ਜੋ ਵੀ ਅਫਸਰ ਹੋਣਗੇ ਉੱਥੇ ਡੀਲਿੰਗ ਹੈਂਡ ਹੋਣਗੇ ਉਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਊਗੀ।
ਮੈਂ ਐਡਵੋਕੇਟ ਅਮਿਤ ਮਣਕਨ ਬੋਲ ਰਿਹਾ ਜੀ। ਨਵੇਂ ਕਾਨੂੰਨ ਆਏ ਆ ਜੀ, ਲੋਕਾਂ ਦੀ ਭਲਾਈ ਵਾਸਤੇ ਇਨੈਕਟ ਕਰੇ ਗਏ ਆ। ਇੱਕ ਤਾਂ ਟਾਈਮ ਫਰੇਮ ਸਟ੍ਰਿੰਜੈਂਟ ਕਰਤੇ, ਜਿਵੇਂ 45 ਡੇਜ਼ ਦੇ ਅੰਦਰ ਬਹਿਸ ਤੋਂ ਬਾਅਦ ਜਜਮੈਂਟ ਦੇਣੀ ਪਊਗੀ। ਦੂਸਰਾ ਜਿਹੜਾ ਅਫੈਂਸਿਸ ਜਿਨ੍ਹਾਂ ਚ 7 ਸਾਲ ਤੋਂ ਉੱਪਰ ਆ ਸਜ਼ਾ, ਉਸ ਚ ਫੋਰੈਂਸਿਕਸ ਤੋਂ ਰਿਪੋਰਟ ਲੈਣੀ ਜ਼ਰੂਰੀ ਹੈ ਜੀ। ਨੈਕਸਟ ਜਿਹੜਾ ਇੱਕ ਡਿਜੀਟਲ ਤੇ ਇਲੈਕਟ੍ਰੋਨਿਕ ਐਵੀਡੈਂਸ, ਇਹਨਾਂ ਨੂੰ ਇਨਕਲੂਡ ਕਰ ਲਿਆ ਗਿਆ ਡੈਫੀਨੇਸ਼ਨ ਚ ਤੇ ਵਟਸਐਪ ਈ ਮੇਲ ਵਗੈਰਾ ਉਹ ਕਿਸ ਤਰ੍ਹਾਂ ਪ੍ਰੂਵ ਕਰਨੇ ਆ, ਡਿਟੇਲ ਜਿਹੜਾ ਹੈਗਾ ਉਹ ਇਨਕਾਰਪੋਰੇਟ ਕਰਤੇ।
ਪਾਰਲੀਮੈਂਟ ਦੀਆਂ ਦੋਹਾਂ ਸਭਾਵਾਂ ਨੇ ਕੱਲ੍ਹ ਲੋਕ ਸਭਾ ਤੇ ਰਾਜ ਸਭਾ ਦੀ ਸਾਂਝੀ ਬੈਠਕ ਨੂੰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਸੰਬੋਧਨ ਤੇ ਧੰਨਵਾਦ ਦੇ ਮਤੇ ਉਪਰ ਚਰਚਾ ਕੀਤੀ। ਲੋਕ ਸਭਾ ਵਿਚ ਚਰਚਾ ਵਿਚ ਹਿੱਸਾ ਲੈਂਦਿਆਂ ਬੀਜੇਪੀ ਦੇ ਸੰਸਦ ਮੈਂਬਰ ਅਨੁਰਾਗ ਸਿੰਘ ਠਾਕੁਰ ਨੇ ਪਿਛਲੇ 10 ਸਾਲਾਂ ਵਿਚ ਸਰਕਾਰ ਵੱਲੋਂ ਵੱਖ ਵੱਖ ਖੇਤਰਾਂ ਚ ਕੀਤੀਆਂ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ। ਉਨੂਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਅਤੇ ਆਰਥਿਕਤਾ ਦੇ ਵਾਧੇ ਲਈ ਕਈ ਕਦਮ ਚੁੱਕੇ ਗਏ ਨੇ। ਉਨੂਾਂ ਕਿਹਾ ਕਿ 25 ਕਰੋੜ ਲੋਕਾਂ ਨੂੰ ਗਰੀਬੀ ਤੋਂ ਉਪਰ ਉਠਾਇਆ ਗਿਆ ਅਤੇ ਸਰਕਾਰ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ 80 ਕਰੋੜ ਲੋਕਾਂ ਨੂੰ ਮੁਫ਼ਤ ਅਨਾਜ ਮੁਹੱਈਆ ਕਰਾਇਆ ਹੈ। ਚਰਚਾ ਵਿਚ ਹਿੱਸਾ ਲੈਂਦਿਆਂ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਨੀਟ ਪ੍ਰੀਖਿਆ ਵਿਚ ਕਥਿਤ ਬੇਨੇਮੀਆਂ, ਅਗਨੀਵੀਰ ਯੋਜਨਾ, ਮਨੀਪੁਰ ਵਿਚ ਅਸ਼ਾਂਤੀ, ਨੋਟਬੰਦੀ, ਵਧਦੀ ਮਹਿੰਗਾਈ, ਕਿਸਾਨਾਂ ਦੇ ਮੁੱਦਿਆਂ ਸਮੇਤ ਕਈ ਹੋਰ ਮੁੱਦੇ ਉਠਾਏ। ਉਨੂਾਂ ਇਲਜ਼ਾਮ ਲਾਇਆ ਕਿ ਨੀਟ ਦੀ ਪ੍ਰੀਖਿਆ ਅਮੀਰਾਂ ਦਾ ਪੱਖ ਪੂਰਨ ਲਈ ਤਿਆਰ ਕੀਤੀ ਗਈ ਹੈ ਨਾ ਕਿ ਗਰੀਬਾਂ ਦੀ ਮਦਦ ਕਰਨ ਲਈ। ਰਾਹੁਲ ਗਾਂਧੀ ਨੇ ਆਪਣੇ ਭਾਸ਼ਣ ਦੌਰਾਨ ਇਕ ਵਿਸ਼ੇਸ਼ ਭਾਈਚਾਰੇ ਤੇ ਟਿੱਪਣੀ ਕੀਤੀ ਜਿਸ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਤਰਾਜ਼ ਕੀਤਾ। ਇਸ ਤੇ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਮੈਂਬਰਾਂ ਨੂੰ ਬੋਲਦੇ ਸਮੇਂ ਸਦਨ ਦੀ ਪਵਿੱਤਰਤਾ ਬਣਾਈ ਰੱਖਣੀ ਚਾਹੀਦੀ ਹੈ। ਬਾਅਦ ਵਿਚ ਸ੍ਰੀ ਗਾਂਧੀ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਦਾ ਬਿਆਨ ਕਿਸੇ ਵਿਸ਼ੇਸ਼ ਭਾਈਚਾਰੇ ਖਿਲਾਫ਼ ਨਹੀਂ ਸਗੋਂ ਇਹ ਭਾਜਪਾ ਤੇ ਕੇਂਦਰਿਤ ਸੀ। ਰਾਜ ਸਭਾ ਵਿਚ ਜਦੋਂ ਕੱਲ੍ਹ ਸਦਨ ਦੀ ਬੈਠਕ ਸ਼ੁਰੂ ਹੋਈ ਤਾਂ ਸਭਾਪਤੀ ਜਗਦੀਪ ਧਨਖੜ ਨੇ ਨੀਟ ਪ੍ਰੀਖਿਆ ਵਿਚ ਕਥਿਤ ਬੇਨੇਮੀਆਂ ਨੂੰ ਲੈ ਕੇ ਵਿਰੋਧੀ ਮੈਂਬਰਾਂ ਵੱਲੋਂ ਪੇਸ਼ ਕੀਤੇ ਗਏ ਕੰਮ ਰੋਕੂ ਨੋਟਿਸਾਂ ਨੂੰ ਅਸਵੀਕਾਰ ਕਰ ਦਿੱਤਾ। ਬਾਅਦ ਵਿਚ ਸਦਨ ਨੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਸੰਬੋਧਨ ਤੇ ਧੰਨਵਾਦ ਦੇ ਮਤੇ ਤੇ ਮੁੜ ਚਰਚਾ ਸ਼ੁਰੂ ਕੀਤੀ। ਚਰਚਾ ਚ ਹਿੱਸਾ ਲੈਂਦਿਆਂ ਵਿਰੋਧੀ ਧਿਰ ਦੇ ਨੇਤਾ ਮਲਿਕਾ ਅਰਜੁਨ ਖੜਗੇ ਨੇ ਕਿਹਾ ਕਿ ਰਾਸ਼ਟਰਪਤੀ ਦੇ ਸੰਬੋਧਨ ਚ ਦੂਰ ਅੰਦੇਸ਼ੀ ਅਤੇ ਦਿਸ਼ਾ ਦੀ ਘਾਟ ਸੀ। ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਨੇ ਦੋਸ਼ ਲਾਇਆ ਕਿ ਵਿਰੋਧੀ ਆਗੂਆਂ ਨੂੰ ਬਿਨਾਂ ਸਬੂਤਾਂ ਦੇ ਜੇਲ੍ਹਾਂ ਵਿਚ ਲਟਕਿਆ ਗਿਆ ਹੈ। ਨੀਟ ਪ੍ਰੀਖਿਆ ਵਿਚ ਹੋਈਆਂ ਬੇਨੇਮੀਆਂ ਬਾਰੇ ਉਨੂਾਂ ਨੇ ਨੈਸ਼ਨਲ ਟੈਸਟਿੰਗ ਏਜੰਸੀ ਨੂੰ ਭੰਗ ਕਰਨ ਦੀ ਮੰਗ ਕੀਤੀ ਅਤੇ ਕਿਹਾ ਕਿ ਐਨਟੀਏ ਅਧਿਕਾਰੀਆਂ ਖਿਲਾਫ਼ ਜਾਂਚ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ। ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਤੇ ਲੋਕ ਸਭਾ ਚ ਇਕ ਵਿਸ਼ੇਸ਼ ਭਾਈਚਾਰੇ ਖਿਲਾਫ਼ ਟਿੱਪਣੀਆਂ ਕਰਨ ਦਾ ਇਲਜ਼ਾਮ ਲਾਇਆ ਹੈ। ਨਵੀਂ ਦਿੱਲੀ ਵਿਚ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸ੍ਰੀ ਵੈਸ਼ਨਵ ਨੇ ਕਿਹਾ ਕਿ ਉਨੂਾਂ ਦੇ ਬਿਆਨ ਤੋਂ ਲੋਕ ਦੁਖੀ ਨੇ। ਉਨੂਾਂ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਬਹੁਤ ਜ਼ਿੰਮੇਵਾਰੀ ਵਾਲਾ ਹੈ ਪਰ ਸ੍ਰੀ ਗਾਂਧੀ ਨੇ ਸਭਾ ਵਿਚ ਗੈਰ ਜ਼ਿੰਮੇਵਾਰਾਨਾ ਟਿੱਪਣੀ ਕੀਤੀ ਹੈ। ਮੰਤਰੀ ਨੇ ਇਹ ਵੀ ਇਲਜ਼ਾਮ ਲਾਇਆ ਕਿ ਸ੍ਰੀ ਗਾਂਧੀ ਨੇ ਅਗਨੀਵੀਰ ਯੋਜਨਾ ਬਾਰੇ ਤੱਥਹੀਣ ਟਿੱਪਣੀਆਂ ਕੀਤੀਆਂ ਨੇ। ਉਨੂਾਂ ਕਿਹਾ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਪਸ਼ਟ ਕੀਤਾ ਕਿ ਡਿਊਟੀ ਦੌਰਾਨ ਜਾਨਾਂ ਵਾਰਨ ਵਾਲੇ ਅਗਨੀਵੀਰਾਂ ਨੂੰ 1 ਕਰੋੜ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ। ਅਯੁੱਧਿਆ ਬਾਰੇ ਸ੍ਰੀ ਗਾਂਧੀ ਦੇ ਬਿਆਨ ਤੇ ਸ੍ਰੀ ਵੈਸ਼ਨਵ ਨੇ ਸਪਸ਼ਟ ਕੀਤਾ ਕਿ ਅਯੁੱਧਿਆ ਦੁਕਾਨਦਾਰਾਂ ਨੂੰ 1,253 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ ਸੀ ਅਤੇ ਉਨੂਾਂ ਦੀਆਂ ਦੁਕਾਨਾਂ ਨੂੰ ਹੋਰ ਥਾਂ ਤਬਦੀਲ ਕਰਨ ਲਈ ਵੀ ਕਦਮ ਚੁੱਕੇ ਗਏ ਨੇ। ਪ੍ਰੈਸ ਕਾਨਫਰੰਸ ਦੌਰਾਨ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਕਿ ਭਾਜਪਾ ਨੇ ਆਪਣੇ ਭਾਸ਼ਣ ਵਿਚ ਸ੍ਰੀ ਗਾਂਧੀ ਵੱਲੋਂ ਕੀਤੇ ਗਏ ਕਈ ਦਾਅਵਿਆਂ ਨੂੰ ਚੁਣੌਤੀ ਦਿੱਤੀ ਅਤੇ ਸਪੀਕਰ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਸਰਕਾਰ ਨੇ ਨੈਸ਼ਨਲ ਟੈਸਟਿੰਗ ਏਜੰਸੀ NTA ਵਿਚ ਮਜ਼ਬੂਤ ਢਾਂਚਾ ਵਿਕਸਿਤ ਕਰਨ ਲਈ ਵਿਦਿਆਰਥੀਆਂ ਅਤੇ ਮਾਪਿਆਂ ਤੋਂ ਸੁਝਾਅ ਅਤੇ ਪ੍ਰਤੀਕਰਮ ਮੰਗੇ ਨੇ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਕਿਹਾ ਕਿ ਡਾ ਕੇ ਰਾਧਾ ਕ੍ਰਿਸ਼ਨਨ ਦੀ ਪ੍ਰਧਾਨਗੀ ਵਿਚ ਗਠਿਤ ਉੱਚ ਪੱਧਰੀ ਕਮੇਟੀ ਨੇ ਵਿਦਿਆਰਥੀਆਂ ਅਤੇ ਮਾਪਿਆਂ ਤੋਂ ਸੁਝਾਅ ਅਤੇ ਵਿਚਾਰ ਮੰਗੇ ਨੇ। ਮੰਤਰਾਲੇ ਨੇ ਅੱਗੇ ਕਿਹਾ ਕਿ ਉਹ ਪ੍ਰੀਖਿਆ ਪ੍ਰਕਿਰਿਆ ਦੇ ਤੰਤਰ ਵਿਚ ਸੁਧਾਰਾਂ, ਡਾਟਾ ਸੁਰੱਖਿਆ ਪ੍ਰੋਟੋਕਾਲ ਵਿਚ ਸੁਧਾਰ ਅਤੇ NTA ਦੇ ਢਾਂਚੇ ਅਤੇ ਕੰਮਕਾਜ ਬਾਰੇ ਆਪਣੇ ਵਿਚਾਰ ਪ੍ਰਗਟ ਕਰ ਸਕਦੇ ਨੇ। ਵਿਦਿਆਰਥੀ ਅਤੇ ਮਾਪੇ ਆਪਣਾ ਜਵਾਬ ਇਸ ਮਹੀਨੇ ਦੀ 7 ਤਰੀਕ ਤੱਕ ਕਮੇਟੀ ਨੂੰ ਭੇਜ ਸਕਦੇ ਨੇ। ਰਾਜਸਥਾਨ ਦੇ ਕਰੌਲੀ ਜ਼ਿਲ੍ਹੇ ਵਿਚ ਇਕ ਕਾਰ ਅਤੇ ਇਕ ਟਰੱਕ ਦੀ ਟੱਕਰ ਵਿਚ 9 ਲੋਕਾਂ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਕੱਲ ਸ਼ਾਮੀ ਕਰੌਲੀ ਮੰਡਰਿਆਲ ਰੋਡ ਤੇ ਸਸੇੜੀ ਪਿੰਡ ਨੇੜੇ ਵਾਪਰਿਆ। ਜ਼ਿਲ੍ਹਾ ਕੁਲੈਕਟਰ ਨੀਲਮ ਸਕਸੈਨਾ ਨੇ ਆਕਾਸ਼ਵਾਣੀ ਨੂੰ ਦਸਿਆ ਕਿ ਤੇਜ਼ ਰਫ਼ਤਾਰ ਕਾਰ ਅਤੇ ਟਰੱਕ ਆਹਮੋ ਸਾਹਮਣੇ ਟੱਕਰ ਗਏ। ਹਾਦਸੇ ਵਿਚ ਕਾਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। 3 ਜ਼ਖਮੀਆਂ ਨੂੰ ਕਰੌਲੀ ਦੇ ਜ਼ਿਲ੍ਹਾ ਹਸਪਤਾਲ ਵਿਚ ਦਾਖਲ ਕਰਾਇਆ ਗਿਆ, ਜਦਕਿ ਇਕ ਗੰਭੀਰ ਰੂਪ ਵਿਚ ਜ਼ਖਮੀ ਨੂੰ ਜੈਪੁਰ ਰੈਫਰ ਕੀਤਾ ਗਿਆ। ਸ੍ਰੀ ਸਕਸੈਨਾ ਨੇ ਦਸਿਆ ਕਿ 6 ਮਈ ਤੱਕ ਮੱਧ ਪ੍ਰਦੇਸ਼ ਦੇ ਸ਼ਿਓਪੁਰ ਦੇ ਵਸਨੀਕ ਨੇ, ਜਦੋਂ ਕਿ 3 ਮੰਡਰਿਆਲ ਉਪ ਮੰਡਲ ਨੇੜੇ ਇਕ ਪਿੰਡ ਦੇ ਰਹਿਣ ਵਾਲੇ ਨੇ। UPSC ਨੇ ਸਿਵਲ ਸਰਵਿਸ ਪ੍ਰੀਲਿਮਨਰੀ ਪ੍ਰੀਖਿਆ 2024 ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਪਾਸ ਹੋਏ ਉਮੀਦਵਾਰਾਂ ਨੂੰ ਸਿਵਲ ਸਰਵਿਸ ਮੇਨ ਪ੍ਰੀਖਿਆ 2024 ਲਈ ਵੇਰਵੇ ਸਹਿਤ ਅਰਜ਼ੀ ਫਾਰਮ DAF-1 ਵਿਚ ਦੁਬਾਰਾ ਅਪਲਾਈ ਕਰਨਾ ਹੋਵੇਗਾ। DAF-1 ਨੂੰ ਭਰਨ ਅਤੇ ਇਸ ਨੂੰ ਜਮ੍ਹਾਂ ਕਰਾਉਣ ਲਈ ਤਰੀਕਾਂ ਅਤੇ ਮਹੱਤਵਪੂਰਨ ਹਦਾਇਤਾਂ ਕਮਿਸ਼ਨ ਦੀ ਵੈਬਸਾਈਟ ਤੇ ਐਲਾਨੀਆਂ ਜਾਣਗੀਆਂ। 6,537 ਸ਼ਰਧਾਲੂਆਂ ਦਾ ਪੰਜਵਾਂ ਜਥਾ ਜੰਮੂ ਦੇ ਭਗਵਤੀ ਨਗਰ ਯਾਤਰੀ ਨਿਵਾਸ ਬੇਸ ਕੈਂਪ ਤੋਂ ਅਮਰਨਾਥ ਗੁਫਾ ਦੀ ਯਾਤਰਾ ਲਈ ਕਸ਼ਮੀਰ ਘਾਟੀ ਲਈ ਰਵਾਨਾ ਹੋਇਆ ਹੈ। ਸ਼ਰਧਾਲੂ ਅੱਜ ਤੜਕੇ ਬੇਸ ਕੈਂਪ ਤੋਂ ਰਵਾਨਾ ਹੋਏ। ਇਨ੍ਹਾਂ ਵਿਚ 5,091 ਮਰਦ, 1,102 ਔਰਤਾਂ, 19 ਬੱਚੇ, 301 ਸਾਧੂ ਅਤੇ 24 ਸਾਧਵੀਆਂ ਨੇ। ਇਨ੍ਹਾਂ ਵਿਚੋਂ 2,106 ਸ਼ਰਧਾਲੂ ਤੜਕੇ 3:05 ਤੇ ਬਾਲਟਲ ਲਈ ਅਤੇ 4,431 ਸ਼ਰਧਾਲੂ 3:50 ਤੇ ਪਹਿਲਗਾਮ ਬੇਸ ਕੈਂਪ ਲਈ ਰਵਾਨਾ ਹੋਏ। ਭਾਰਤੀ ਮੌਸਮ ਵਿਭਾਗ ਨੇ ਅਗਲੇ 3 ਤੋਂ 4 ਦਿਨਾਂ ਦੌਰਾਨ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਬਿਹਾਰ ਸਮੇਤ ਉੱਤਰੀ ਭਾਰਤ ਦੇ ਵੱਖ ਵੱਖ ਹਿੱਸਿਆਂ ਵਿਚ ਭਾਰੀ ਤੋਂ ਬਹੁਤ ਭਾਰੀ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਦਸੀ ਗਈ। ਅੱਜ ਉਤਰਾਖੰਡ, ਅਸਾਮ ਅਤੇ ਮੇਘਾਲਿਆ ਵਿਚ ਬਹੁਤ ਭਾਰੀ ਬਾਰਿਸ਼ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਰਾਸ਼ਟਰੀ ਰਾਜਧਾਨੀ ਚ ਸਵੇਰੇ ਹਲਕੀ ਬਾਰਿਸ਼ ਹੋਈ, ਬਾਕੀ ਦਿਨ ਵਿਚ ਸ਼ਹਿਰ ਵਿਚ ਆਮ ਤੌਰ ਤੇ ਬੱਦਲ ਛਾਏ ਰਹਿਣ ਤੇ ਭਾਰੀ ਮੀਂਹ ਦੀ ਸੰਭਾਵਨਾ ਹੈ। ਕੁਸ਼ਤੀ ਵਿਚ ਭਾਰਤ ਨੇ ਜਾਰਡਨ ਚ ਅਮਾਨ ਵਿਖੇ ਅੰਡਰ 23 ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ 2024 ਵਿਚ ਚੋਟੀ ਦਾ ਸਥਾਨ ਹਾਸਲ ਕੀਤਾ ਹੈ। ਨੌਜਵਾਨ ਭਾਰਤੀ ਪਹਿਲਵਾਨਾਂ ਨੇ ਫ੍ਰੀ ਸਟਾਈਲ ਕੁਸ਼ਤੀ ਵਿਚ 8 ਤਮਗੇ ਜਿੱਤੇ ਨੇ, ਜਿਨ੍ਹਾਂ ਵਿਚੋਂ 4 ਸੋਨੇ ਦੇ ਅਤੇ 2-2 ਚਾਂਦੀ ਦੇ ਕਾਂਸੀ ਦੇ ਤਮਗੇ ਨੇ। 70 ਕਿਲੋ ਵਰਗ ਵਿਚ ਅਭਿਮਨਿਉ, 92 ਕਿਲੋ ਵਿਚ ਜਯੰਤੀ ਕੁਮਾਰ, 97 ਕਿਲੋ ਵਿਚ ਸਾਹਿਲ ਜਲਗਾਨ ਅਤੇ 125 ਕਿਲੋ ਵਰਗ ਵਿਚ ਅਨਿਰੁੱਧ ਕੁਮਾਰ ਨੇ ਸੋਨੇ ਦੇ ਤਮਗੇ ਜਿੱਤੇ ਨੇ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫੇਰ ਸੁਣ ਲਓ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ 3 ਨਵੇਂ ਅਪਰਾਧਿਕ ਕਾਨੂੰਨ ਦੇਸ਼ ਨੂੰ ਸਭ ਤੋਂ ਆਧੁਨਿਕ ਅਪਰਾਧਿਕ ਨਿਆਂ ਪ੍ਰਣਾਲੀ ਵੱਲ ਲੈ ਜਾਣਗੇ। ਸਰਕਾਰ ਨੇ ਨੈਸ਼ਨਲ ਟੈਸਟਿੰਗ ਏਜੰਸੀ ਵਿਚ ਮਜ਼ਬੂਤ ਢਾਂਚਾ ਵਿਕਸਿਤ ਕਰਨ ਲਈ ਵਿਦਿਆਰਥੀਆਂ ਅਤੇ ਮਾਪਿਆਂ ਤੋਂ ਸੁਝਾਅ ਅਤੇ ਪ੍ਰਤੀਕਰਮ ਮੰਗੇ ਨੇ। ਰਾਜਸਥਾਨ ਦੇ ਕਰੌਲੀ ਜ਼ਿਲ੍ਹੇ ਵਿਚ ਇਕ ਕਾਰ ਅਤੇ ਇਕ ਟਰੱਕ ਵਿਚਕਾਰ ਟੱਕਰ ਵਿਚ 9 ਲੋਕਾਂ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖਮੀ ਹੋ ਗਏ ਨੇ ਤੇ ਭਾਰਤ ਜਾਰਡਨ ਦੇ ਅਮਾਨ ਵਿਚ ਅੰਡਰ 23 ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ 2024 ਵਿਚ ਚੋਟੀ ਤੇ ਰਿਹਾ ਹੈ। ਇਸ ਦੇ ਨਾਲ ਹੀ ਆਕਾਸ਼ਵਾਣੀ ਜਲੰਧਰ ਤੋਂ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦੈ। ਨਮਸਕਾਰ।